ਵਾਰ 28 ਦੀ ਪੌੜੀ 1 ਵਿੱਚ ਸਤਿਕਾਰਯੋਗ ਪੂਜਨੀਕ ਆਦਰਨੀਏ ਮਹਾਨ ਤੱਤ ਬੇਤਾ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਸਿੱਖੀ ਦੀ ਉਪਮਾ ਵਿੱਚ ਗੁਰਸਿੱਖੀ ਨੂੰ ਅਮੋਲਕ ਦੱਸਦਿਆਂ ਹੋਇਆਂ ਪਾਵਨ ਪਵਿੱਤਰ ਵਡਿਆਈ ਵਿੱਚ ਅੰਮ੍ਰਿਤ ਬੋਲ ਉਚਾਰਨ ਕਰ ਰਹੇ ਹਨ। ਵਾਲੋ ਨਿੱਕੀ ਆਖੀਐ ਖੰਡੇ ਧਾਰੋ ਸੁਣੀਐ ਤਿੱਖੀ ਆਖਣ ਆਖ ਨਾ ਸਕੀਐ ਲੇਖ ਅਲੇਖ ਨਾ ਜਾਈ ਲਿਖੀ ਗੁਰਮੁਖ ਪੰਥ ਵਖਾਣੀਐ ਅਪੜ ਨ ਸਕੈ ਇਕਤ ਵਿਖੀ ਸਿਲ ਅਲੂਣੀ ਚਟਣੀ ਤੁਲ ਨਾ ਲਖ ਆਮਿਓ ਰਸ ਇਖੀ ਗੁਰਮੁਖ ਸੁਖ ਫਲ ਪਾਇਆ ਭਾਏ ਭਗਤ ਵਿਰਲੀ ਜੋ ਬਿਰਖੀ ਸਤਿਗੁਰ ਤੁਠੈ ਪਾਈਐ ਸਾਧ ਸੰਗਤ ਗੁਰਮਤ ਗੁਰਸਿੱਖੀ ਚਾਰ ਪਦਾਰਥ ਭਿਖਕ ਭਿਖੀ ਚਾਰ ਪਦਾਰਥ ਭਿਖਕ ਭਿਖੀ ਵਾਲੋ ਨਿੱਕੀ ਆਖੀਐ ਖੰਡੇ ਧਾਰੋ ਸੁਣੀਐ ਤਿੱਖੀ। ਕਹਿਣ ਲੱਗੇ ਜਿਹੜੀ ਸਿੱਖੀ ਹੈ ਨਾ ਇਹ ਵਾਲ ਨਾਲੋਂ ਸੂਖਸ਼ਮ ਆਖੀ ਦੀ ਹੈ ਅਤੇ ਖੰਡੇ ਦੀ ਧਾਰ ਨਾਲੋਂ ਤਿੱਖੀ ਸੁਣੀ ਦੀ ਹੈ। ਭਾਵ ਇਸ ਨੂੰ ਕਮਾਉਣਾ ਇਸ ਰਾਹ ਤੇ ਚੱਲਣਾ ਆਮ ਇਨਸਾਨ ਦਾ ਕੰਮ ਨਹੀਂ। ਜਿਹੜਾ ਬਿਲਕੁਲ ਆਪਾ ਸਮਰਪਿਤ ਕਰ ਦੇਗਾ ਹਉਮੈ ਹੰਕਾਰ ਤਜ ਦੇਗਾ ਉਹੀ ਉਹੀ ਇਸ ਧਰਮ ਦੇ ਰਾਹ ਤੇ ਸਿੱਖੀ ਦੇ ਮਾਰਗ ਤੇ ਚੱਲ ਸਕਦਾ। ਖੰਨੇ ਉਹ ਤਿੱਖੀ ਵਾਲ ਉਹ ਨਿੱਕੀ ਏਤ ਮਾਰਗ ਜਾਣਾ ਇਹ ਦੁਨੀਆਂ ਦੀ ਮੋਹ ਮਾਇਆ ਤੋਂ ਪਦਾਰਥਵਾਦ ਤੋਂ ਸੰਸਾਰ ਤੋਂ ਨਵੇਕਲਾ ਮਾਰਗ ਹੈ। ਕਬੀਰ ਜਿਹ ਮਾਰਗ ਪੰਡਿਤ ਗਏ ਪਾਸ਼ਾ ਪਰੀ ਬਹੀਰ ਇੱਕ ਅਵਕਟ ਘਾਟੀ ਰਾਮ ਕੀ ਤੇਹ ਚੜ ਰਹੇ ਹੋ ਕਬੀਰ। ਇਸ ਕਰਕੇ ਖੰਡੇ ਨਾਲੋਂ ਤਿੱਖੀ ਤੇ ਵਾਲ ਤੋਂ ਸੂਖਸ਼ਮ ਹੈ ਕਿਉਂਕਿ ਜਿਸ ਨੇ ਇਸ ਮਾਰਗ ਤੇ ਚੱਲਣਾ ਹੈ ਸਿੱਖੀ ਦੇ ਮਾਰਗ ਤੇ। ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇੱਕ ਬਚਨ ਔਰ ਇੱਕ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਪ ਸੰਗਤਾਂ ਨਾਲ ਸਾਂਝਾ ਕਰਦੇ ਹਾਂ ਹੋਰ ਸਪਸ਼ਟ ਹੋ ਜਾਏ ਕਿ ਇਹ ਸਿੱਖੀ ਦਾ ਮਾਰਗ ਖੰਡੇ ਨਾਲੋਂ ਤਿੱਖਾ ਤੇ ਵਾਲ ਨਾਲੋਂ ਸੂਖਸ਼ਮ ਕਿਉਂ ਹੈ। ਇਸ ਰਸਤੇ ਤੇ ਚੱਲਣ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਸ਼ਰਤ ਰੱਖੀ ਆ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਧਰਮ ਦੇ ਰਸਤੇ ਤੇ ਗੁਰਮਤ ਦੇ ਰਸਤੇ ਤੇ ਚੱਲਣ ਵਾਸਤੇ ਜਿਸ ਨੇ ਵੀ ਇਸ ਗੁਰਮਤ ਗਾਡੀ ਰਾਹ ਨੂੰ ਅਪਣਾਉਣਾ ਹੈ ਇਹ ਗੁਰਮਤ ਦਾ ਰਸਤਾ ਜਿਹੜਾ ਇਹ ਇਸ ਤਰ੍ਹਾਂ ਦਾ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਧੰਨ ਗੁਰੂ ਰਾਮਦਾਸ ਦਾਤਾ ਜੀ ਦੇ ਵੀ ਬਚਨ ਸਾਂਝੇ ਕਰ ਲਈਏ। ਉਹ ਕਹਿੰਦੇ ਨੇ ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ। ਇਸ ਲਈ ਆਪਾਂ ਸਮਰਪਿਤ ਕਰਕੇ ਸੀਸ ਤਲੀ ਤੇ ਰੱਖ ਕੇ ਪਹਿਲਾਂ ਮੌਤ ਕਬੂਲ ਕਰਕੇ ਇਸ ਰਸਤੇ ਦੇ ਉੱਤੇ ਚੱਲਿਆ ਜਾਣਾ। ਤਾਂ ਭਾਈ ਸਾਹਿਬ ਜੀ ਬਚਨ ਕਹਿਣ ਲੱਗੇ ਵਾਲੋ ਨਿੱਕੀ ਆਖੀਐ ਖੰਡੇ ਧਾਰੋ ਸੁਣੀਐ ਤਿੱਖੀ ਆਖਣ ਆਖ ਨਾ ਸਕੀਐ ਲੇਖ ਅਲੇਖ ਨ ਜਾਈ ਲਿਖੀ। ਆਖਣ ਦੇ ਨਾਲ ਭਾਵ ਬੋਲਣ ਦੇ ਨਾਲ ਪੂਰਨ ਤੌਰ ਤੇ ਗੁਰਸਿੱਖੀ ਦੀ ਵਡਿਆਈ ਨੂੰ ਆਖਿਆ ਨਹੀਂ ਜਾ ਸਕਦਾ ਕਥਨ ਨਹੀਂ ਕੀਤੀ ਜਾ ਸਕਦੀ ਬੋਲਾਂ ਦੇ ਵਿੱਚ। ਲੇਖ ਅਲੇਖ ਨ ਜਾਈ ਲਿਖੀ ਲੇਖੇ ਤੋਂ ਵੀ ਅਲੇਖ ਹੈ ਕੋਈ ਕਲਮ ਸ਼ਿਆਈ ਕਾਗਜ਼ ਐਸਾ ਨਹੀਂ ਜਿਸ ਤੇ ਪੂਰਨ ਤੌਰ ਤੇ ਗੁਰਸਿੱਖੀ ਦੀ ਵਡਿਆਈ ਨੂੰ ਲਿਖ ਕੇ ਵਰਣਨ ਕੀਤਾ ਜਾ ਸਕਦਾ ਹੋਵੇ। ਗੁਰਮੁਖ ਪੰਥ ਵਖਾਣੀਐ ਅਪੜ ਨ ਸਕੈ ਇਕਤ ਵਿਖੀ। ਇਹ ਜਿਹੜਾ ਰਸਤਾ ਹੈ ਪੰਥ ਦਾ ਭਾਵ ਰਾਹ ਜਿਹੜਾ ਗੁਰਮਤ ਦਾ ਪੰਥ ਹੈ ਗੁਰਮਤ ਗਾਡੀ ਰਾਹ ਹੈ ਜਿਸ ਦੇ ਉੱਤੇ ਗੁਰਮੁਖ ਜਨ ਚੱਲਦੇ ਹਨ ਉਹ ਗੁਰਮੁਖ ਜਨ ਜਿਨ੍ਹਾਂ ਨੇ ਆਪਣਾ ਮੁੱਖ ਗੁਰੂ ਵਾਲੇ ਪਾਸੇ ਕੀਤਾ ਹੈ ਅਰਥਾਤ ਸਤਿਗੁਰੂ ਪਾਤਸ਼ਾਹ ਦੇ ਆਸ਼ੇ ਤੇ ਚੱਲ ਪਏ ਨੇ ਜਿਹੜੇ। ਇਹ ਗੁਰਮਤ ਗਾਡੀ ਰਾਹ ਦਾ ਵਖਿਆਨ ਕਰਨ ਵੇਲੇ ਸਾਧ ਸੰਗਤ ਜਿੰਨਾ ਮਰਜ਼ੀ ਆਪਾਂ ਬਿਆਨ ਕਰ ਲਈਏ, ਗੁਰਮਤ ਦੇ ਰਸਤੇ ਦੀ ਸਿੱਖੀ ਦੀ ਜਿੰਨੀ ਮਰਜ਼ੀ ਵਡਿਆਈ ਕਰ ਲਈਏ, ਇੱਕ ਕਦਮ ਵੀ ਅਸੀਂ ਉਹਨੂੰ ਨਹੀਂ ਪਹੁੰਚ ਸਕਦੇ। ਭਾਵ ਸਾਰੇ ਦੇ ਸਾਰੇ ਕਦਮ ਭਰਨੇ ਤੇ ਗੁਰਸਿੱਖੀ ਦੇ ਸਿਰੇ ਨੂੰ ਲੱਭ ਲੈਣਾ ਵੀ ਕਿਤਨੀ ਮਹਾਨ ਹੈ ਸਿੱਖੀ, ਇਹ ਬਾਤ ਤਾਂ ਇੱਕ ਪਾਸੇ ਰਹੀ। ਅੱਪੜ ਨਾ ਸਕੈ ਇਕਤ ਵਿਖੀ, ਵਿਖੀ ਦਾ ਅਰਥ ਹੁੰਦਾ ਕਦਮ। ਜਿਵੇਂ ਬਾਣੀ ਚ ਵੀ ਬਚਨ ਆਇਆ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਵਿਖਾ ਦਾ ਅਰਥ ਕਦਮ। ਇੱਕ ਉਲਾਂਗ ਵੀ ਜਿਹੜੀ ਹੈ ਨਾ, ਅਸੀਂ ਸਿੱਖੀ ਦੇ ਬਾਰੇ ਚ ਵਰਣਨ ਨਹੀਂ ਕਰ ਸਕਦੇ, ਇੰਨੀ ਮਹਾਨ ਹੈ ਗੁਰੂ ਦੀ ਸਿੱਖੀ। ਸਿਲ ਅਲੂਣੀ ਚਟਣੀ ਤੁਲ ਨਾ ਲੱਖ ਅਮਿਓ ਰਸ ਇਖੀ, ਇਹ ਅਲੂਣੀ ਸਿਲਾ ਚੱਟਣ ਦੇ ਬਰਾਬਰ ਹੈ। ਪਰੰਤੂ ਇਹ ਜਿਹੜੀ ਸਿੱਖੀ ਹੈ, ਹੈ ਅਲੂਣੀ ਸਿਲ ਚੱਟਣ ਦੇ ਬਰਾਬਰ, ਪਰ ਚੇਤੇ ਚ ਰੱਖਿਓ ਤੁਲ ਨਾ ਲੱਖ ਅਮਿਓ ਰਸ ਇਖੀ। ਕਹਿਣ ਲੱਗੇ ਇੱਖ ਦਾ ਅਰਥ ਹੁੰਦਾ ਗੰਨਾ, ਕਮਾਦ। ਕਹਿਣ ਲੱਗੇ ਲੱਖਾਂ ਹੀ ਗੰਨਿਆਂ ਦਾ ਰਸ ਵੀ ਹੋਵੇ, ਉਹਦੀ ਮਿਠਾਸ ਇੱਕ ਜਗ੍ਹਾ ਤੇ ਇਕੱਠੀ ਕਰ ਲਓ, ਪਰ ਤਾਂ ਵੀ ਇਸ ਗੁਰਮਤ ਗੁਰਸਿੱਖੀ ਨੂੰ ਉਹ ਜਿਹੜਾ ਰਸ ਆ, ਉਹਦੀ ਮਿਠਾਸ ਆ, ਉਹ ਨਹੀਂ ਪੁੱਜ ਸਕਦੀ। ਇੰਨੀ ਮਿੱਠੀ ਹੈ ਗੁਰੂ ਦੀ ਸਿੱਖੀ। ਗੁਰਸਿੱਖੀ ਦੇ ਅੰਮ੍ਰਿਤ ਨੂੰ ਲੱਖਾਂ ਗੰਨਿਆਂ ਦਾ ਰਸ ਵੀ ਨਹੀਂ ਪੁੱਜ ਸਕਦਾ, ਭਾਵ ਉਹਦੀ ਬਰਾਬਰਤਾ ਨਹੀਂ ਕਰ ਸਕਦਾ। ਇੰਨੀ ਮਿਠਾਸ ਭਰੀ ਹੈ ਸਿੱਖੀ, ਪਰ ਪਹਿਲਾਂ ਸ਼ੁਰੂਆਤ ਦੇ ਵਿੱਚ ਸਿਲ ਅਲੂਣੀ ਚੱਟਣੀ ਪੈਣੀ ਹੈ। ਜਦੋਂ ਖੁੱਭ ਗਏ ਸਿੱਖੀ 'ਚ, ਜੁੜ ਗਏ ਨਾਮ ਸਿਮਰਨ ਦੇ ਵਿੱਚ, ਪ੍ਰੇਮਾ ਭਗਤੀ 'ਚ, ਫਿਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਵੀ ਸਿੱਖ ਝੱਲ ਲੈਂਦਾ, ਐਂ ਕਸ਼ਟ ਝੱਲ ਝੱਲ ਕੇ ਵੀ ਸ਼ਹਾਦਤ ਦਾ ਜਾਮ ਪੀ ਜਾਂਦਾ, ਪਰ ਸਿੱਖੀ ਵਾਲੇ ਪਾਸੇ ਫਿਰ ਪਿੱਠ ਨਹੀਂ ਕਰਦਾ। ਅਰਦਾਸ ਦੇ ਵਿੱਚ ਅੱਜ ਜਿਨ੍ਹਾਂ ਨੂੰ ਯਾਦ ਕਰਦੇ ਹੋ, ਉਹਨਾਂ ਸਿੱਖੀ ਨਿਭਾਈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਇਹ ਸਿੱਖੀ ਨਿਭਾਉਣ ਵਾਲਿਆਂ ਦੀ ਬਾਤ ਹੈ ਸਾਰੀ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲਦੇ ਹਾਂ ਨਾ ਅੱਜ ਵਾਹਿਗੁਰੂ। ਇਸ ਲਈ ਕਹਿਣ ਲੱਗੇ ਏਡੀ ਮਿੱਠੀ ਹੈ ਜਿਹੜੀ ਸਿੱਖੀ ਹੈ, ਇੰਨੀ ਰਸਦਾਇਕ ਪਿਆਰੀ ਅੰਮ੍ਰਿਤ ਸਰੂਪ ਹੈ, ਤੇ ਲੱਖਾਂ ਗੰਨਿਆਂ ਦਾ ਰਸ ਵੀ ਇਹਦੀ ਬਰਾਬਰਤਾ ਨਹੀਂ ਕਰ ਸਕਦਾ। ਗੁਰਮੁਖ ਸੁਖ ਫਲ ਪਾਇਆ, ਭਾਏ ਭਗਤ ਵਿਰਲੀ ਜੋ ਬਿਰਖੀ। ਗੁਰਮੁਖ ਜਨਾਂ ਨੇ ਸਿੱਖੀ ਪ੍ਰਾਪਤ ਕਰਕੇ ਸੁਖ ਫਲ ਪ੍ਰਾਪਤ ਕੀਤਾ ਹੈ, ਕਿਉਂਕਿ ਇਹ ਜਿਹੜੀ ਪ੍ਰੇਮਾ ਭਗਤੀ ਹੈ ਨਾ, ਭਾਏ ਭਗਤ ਵਿਰਲੀ ਜੋ ਬਿਰਖੀ, ਇਹ ਭਾਏ ਭਗਤ ਪ੍ਰੇਮਾ ਭਗਤੀ ਦਾ ਫਲ ਵਿਰਲੇ ਵਿਰਲੇ ਬਿਰਸ਼ਾਂ ਨੂੰ ਹੀ ਲੱਗਦਾ ਹੈ। ਭਾਵ ਵਿਰਲੇ ਵਿਰਲੇ ਦਰਖਤਾਂ ਨੂੰ ਇਹ ਫਲ ਲੱਗਦਾ ਸਿੱਖੀ ਦਾ। ਇਸ ਲਈ ਗੁਰੂ ਨੂੰ ਮੱਥਾ ਟੇਕਣ ਵਾਲੇ, ਨਮਸਕਾਰ ਕਰਨ ਵਾਲੇ, ਅਰਦਾਸਾਂ ਕਰਨ ਤੇ ਕਰਾਉਣ ਵਾਲੇ, ਗੁਰੂ ਦੇ ਚਰਨਾਂ ਵਿੱਚੋਂ ਦਾਤਾਂ ਤੇ ਸੁੱਖ ਮੰਗਣ ਵਾਲੇ ਲੋਕ ਤੇ ਬਹੁਤ ਮਿਲ ਸਕਦੇ, ਪਰ ਜਿਨ੍ਹਾਂ ਨੂੰ ਸਤਿਗੁਰੂ ਦੇ ਚਰਨਾਂ ਵਿੱਚ ਆਣ ਕੇ ਪ੍ਰੇਮਾ ਭਗਤੀ ਦਾ ਫਲ ਲੱਗਾ ਨਾ, ਉਹ ਵਿਰਲੇ ਦਰਖਤ ਨੇ, ਉਹ ਵਿਰਲੇ ਬਿਰਸ਼ ਨੇ, ਭਾਵ ਵਿਰਲੇ ਵਿਰਲੇ ਸਰੀਰ ਨੇ ਜਿਨ੍ਹਾਂ ਦੇ ਅੰਦਰ ਸਤਿਗੁਰੂ ਦੀ ਪ੍ਰੇਮਾ ਭਗਤੀ ਪੈਦਾ ਹੋਈ ਹੈ। ਭਾਵ ਜਿਹੜੇ ਐਸੇ ਪ੍ਰੇਮ ਦੇ ਵਿੱਚ, ਪ੍ਰੀਤ ਦੇ ਵਿੱਚ ਭਿੱਜ ਗਏ, ਗੁਰੂ ਦਾ ਹਰ ਬਚਨ ਸਤ ਕਰਕੇ ਮੰਨ ਲਿਆ, ਸ਼ਹਾਦਤਾਂ ਦੇ ਜਾਮ ਪੀ ਗਏ, ਕਸ਼ਟ ਚੱਲ ਲਏ, ਪਰ ਗੁਰੂ ਵਾਲੇ ਪਾਸੇ ਪਿੱਠ ਨਹੀਂ ਕੀਤੀ, ਸਤਿਗੁਰੂ ਸ਼ਹਿਨਸ਼ਾਹ ਵਾਲੇ ਪਾਸਿਓਂ ਬੇਮੁਖਤਾ ਨਹੀਂ ਕੀਤੀ, ਗੁਰੂ ਦੇ ਸਨਮੁਖ ਹੋ ਕੇ ਆਪਣਾ ਆਪ ਚਰਾ ਗਏ, ਪਰ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਕੇ। ਐਸੇ ਗੁਰਸਿੱਖ ਰੂਪੀ ਦਰਖਤ ਵਿਰਲੇ ਵਿਰਲੇ ਟਾਵੇਂ ਟਾਵੇਂ ਨੇ, ਜਿਨ੍ਹਾਂ ਨੂੰ ਐਸੀ ਪ੍ਰੇਮਾ ਭਗਤੀ ਤੇ ਗੁਰਸਿੱਖੀ ਦਾ ਫਲ ਲੱਗਦਾ ਹੈ। ਸਤਿਗੁਰ ਤੁੱਠੈ ਪਾਈਐ ਸਾਧ ਸੰਗਤ ਗੁਰਮਤ ਗੁਰਸਿੱਖੀ। ਇਹ ਜਿਹੜੀ ਗੁਰਸਿੱਖੀ ਦੀ ਦਾਤ ਹੈ ਤੇ ਜਿਹੜੀ ਗੁਰੂ ਦੀ ਮਤ ਹੈ, ਕਹਿਣ ਲੱਗੇ ਸਾਧ ਸੰਗਤ ਵਿੱਚ ਆਣ ਕੇ ਜਦੋਂ ਸਤਿਗੁਰੂ ਪ੍ਰਸੰਨ ਹੁੰਦਾ, ਜਦੋਂ ਸਤਿਗੁਰੂ ਸ਼ਹਿਨਸ਼ਾਹ ਤੁਰ ਉੱਠਦੇ ਆ, ਤਾਂ ਇਹ ਗੁਰਸਿੱਖੀ ਦੀ ਦਾਤ ਮਿਲਦੀ। ਸਤਿਗੁਰ ਤੁੱਠੈ ਪਾਈ ਹੈ, ਆਪਣੀਆਂ ਚਤੁਰਾਈਆਂ ਸਿਆਣਪਾਂ ਨਾਲ ਸਿੱਖੀ ਨਹੀਂ ਮਿਲਦੀ, ਸਤਿਗੁਰ ਦੇ ਤੁਰਖਿਆਂ ਹੀ ਪ੍ਰਸੰਨ ਹੋਇਆ ਹੀ ਸਾਧ ਸੰਗਤ ਜਾਣ ਕੇ ਗੁਰਮਤ ਰੂਪ ਗੁਰਸਿੱਖੀ ਦਾ ਫਲ ਗੁਰਸਿੱਖ ਜਨਾਂ ਨੂੰ ਪ੍ਰਾਪਤ ਹੁੰਦਾ ਹੈ। ਭਾਵ ਆਪਣੀ ਚਤਰਾਈ ਸਿਆਣਪ ਜਦੋਂ ਮੁੱਕ ਜਾਂਦੀ, ਇਹ ਨਹੀਂ ਕਿ ਦਾਤਾ ਜੀ ਮੈਂ ਬੜਾ ਗੁਣੀ ਹਾਂ, ਮੈਂ ਬੜੀ ਭਾਵਨਾ ਨਾਲ ਤੁਹਾਡੇ ਕੋਲ ਆਇਆ, ਮੇਰੀ ਝੋਲੀ ਭਰੋ। ਇਹ ਹਉਮੈ ਹੰਕਾਰ ਦੀਆਂ ਬਾਤਾਂ ਨਹੀਂ। ਜਿੰਨੀ ਮਰਜ਼ੀ ਸ਼ਰਧਾ ਹੋਵੇ, ਜਿਤਨੀ ਮਰਜ਼ੀ ਪ੍ਰੀਤ ਦੇ ਵਿੱਚ ਪ੍ਰੇਮ ਦੇ ਵਿੱਚ ਵੀ ਤੁਸੀਂ ਭੇਜ ਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਉਂਦੇ ਹੋ, ਪਰ ਹੱਥ ਬੰਨ ਕੇ ਇਹੋ ਹੀ ਕਹਿਣਾ, ਦਾਤਾ ਮੈਨੂੰ ਦਾਤ ਉਦੋਂ ਮਿਲਣੀ ਜਦੋਂ ਤੂੰ ਪ੍ਰਸੰਨ ਹੋਏਗਾ, ਜਦੋਂ ਤੂੰ ਤੁਰਠ ਪਏਗਾ ਮੇਰੇ ਤੇ। ਮੇਰੀਆਂ ਚਤਰਾਈਆਂ ਸਿਆਣਪਾਂ ਨਾਲ ਮੈਨੂੰ ਪ੍ਰੇਮਾ ਭਗਤੀ ਦੀ ਦਾਤ ਨਹੀਂ ਮਿਲ ਸਕਦੀ। ਇਹ ਦਾਤ ਦਾਤਾ ਤੇਰੇ ਹੱਥ ਵਿੱਚ ਆ, ਜਿਹੜੇ ਤੈਨੂੰ ਭਾਉਂਦੇ ਆ, ਚੰਗੇ ਲੱਗਦੇ ਆ, ਉਹਨਾਂ ਦੀ ਝੋਲੀ ਵਿੱਚ ਪਾ ਦਿੰਦਾ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਤੇ ਜਿਨ੍ਹਾਂ ਨੂੰ ਉਹਨੇ ਇਹ ਦਾਤ ਦੇ ਦਿੱਤੀ ਹੈ, ਨਾਨਕ ਨਾਮ ਰੱਤੇ ਸੁੱਖ ਪਾਇਆ, ਉਹ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਗਏ, ਉਹਨਾਂ ਨੇ ਸੁੱਖ ਪ੍ਰਾਪਤ ਕਰ ਲਿਆ। ਦਰਗਹ ਜਾਪੈ ਸੇਈ, ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਇੱਜ਼ਤ ਮਿਲਦੀ, ਸਤਿਕਾਰ ਮਿਲਦਾ। ਪਰ ਇਹ ਦਾਤ ਸਤਿਗੁਰੂ ਦੇ ਤਰੁੱਠਣ ਨਾਲ, ਗੁਰੂ ਦੇ ਤਰੁੱਠਿਆਂ, ਗੁਰੂ ਦੇ ਪ੍ਰਸੰਨ ਹੋਇਆ ਸਾਡੀ ਝੋਲੀ ਵਿੱਚ ਪੈਂਦੀ ਹੈ। ਚਾਰ ਪਦਾਰਥ ਭਿੱਖਕ ਭਿੱਖੀ, ਚਾਰੇ ਦੇ ਚਾਰੇ ਪਦਾਰਥ, ਧਰਮ, ਅਰਥ, ਕਾਮ, ਮੋਖ, ਚਾਰੇ ਦੇ ਚਾਰੇ ਪਦਾਰਥਾਂ ਦੇ ਫਲ ਦੀ ਭਿੱਖਿਆ ਸਤਿਗੁਰੂ ਪਾਤਸ਼ਾਹ ਜੀ ਆਪਣੇ ਜਗਿਆਸੂਆਂ ਨੂੰ, ਜਿਹੜੇ ਮੰਗਤੇ ਬਣ ਕੇ, ਭਿਖਾਰੀ ਬਣ ਕੇ ਗੁਰੂ ਦਰ ਤੇ ਆ ਗਏ, ਉਹਨਾਂ ਦੀ ਝੋਲੀ ਵਿੱਚ ਪਾ ਦਿੰਦੇ ਹਨ। ਭਾਵ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਚਾਰ ਪਦਾਰਥ ਨੇ ਧਰਮ, ਧਰਮੀ ਬਣ ਜਾਣਾ, ਗੁਰਮਤ ਕਮਾ ਕੇ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੋਣਾ। ਦੂਸਰਾ ਪਦਾਰਥ ਹੈ ਅਰਥ, ਅਰਥ ਦਾ ਮਤਲਬ ਹੈ ਧਨ ਦੌਲਤ, ਉਹ ਲੋਕ ਧਰਮੀ ਵੀ ਹੋ ਗਏ, ਦੂਸਰਾ ਪਦਾਰਥ ਉਹਨਾਂ ਨੂੰ ਧਨ ਦੌਲਤ ਵੀ ਪ੍ਰਾਪਤ ਹੋ ਗਿਆ। ਤੀਸਰਾ ਪਦਾਰਥ ਹੈ ਕਾਮ, ਇੱਥੇ ਕਾਮ ਦਾ ਅਰਥ ਹੈ ਕਾਮਨਾ, ਇੱਛਾ, ਉਹਨਾਂ ਦੀ ਹਰ ਤਰ੍ਹਾਂ ਦੀ ਕਾਮਨਾ ਇੱਛਾ ਵੀ ਪੂਰੀ ਹੋ ਗਈ। ਤੇ ਚੌਥਾ ਪਦਾਰਥ ਹੈ ਮੋਖ, ਮੋਖ ਦਾ ਅਰਥ ਹੈ ਮੁਕਤੀ, ਉਹਨਾਂ ਨੂੰ ਮੁਕਤੀ ਦਾ ਦਰਜਾ ਵੀ ਮਿਲ ਗਿਆ। ਸੰਸਾਰ ਜਗਤ ਦੇ ਵਿੱਚ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਤੋਂ ਮੁਕਤ ਹੋ ਗਏ, ਪ੍ਰਭੂ ਪਰਮਾਤਮਾ ਦੀ ਹਜ਼ੂਰੀ ਵਿੱਚ ਥਾਂ ਮਿਲੀ, ਜੰਮਣ ਮਰਨ ਤੋਂ ਵੀ ਮੁਕਤ ਹੋ ਗਏ। ਧਰਮ, ਅਰਥ, ਕਾਮ, ਮੋਖ, ਚਾਰੇ ਦੇ ਚਾਰੇ ਪਦਾਰਥ ਸਤਿਗੁਰੂ ਆਪਣੇ ਸੇਵਕਾਂ ਦੀ ਝੋਲੀ ਵਿੱਚ ਪਾ ਦਿੰਦੇ ਹਨ, ਆਪਣੇ ਸੇਵਕਾਂ ਨੂੰ ਬਖਸ਼ਿਸ਼ ਕਰ ਦਿੰਦੇ ਹਨ, ਉਹਨਾਂ ਗੁਰਸਿੱਖਾਂ ਨੂੰ, ਉਹਨਾਂ ਸੇਵਕਾਂ ਨੂੰ ਜਿਹੜੇ ਗੁਰਮਤ ਗਾਡੀ ਰਾਹ ਦੇ ਉੱਤੇ ਚੱਲਣ ਲੱਗ ਪਏ, ਜਿਹੜੇ ਵਾਲੋਂ ਨਿੱਕੀ ਤੇ ਖੰਡੇ ਨਾਲੋਂ ਤਿੱਖੀ, ਜਿਨ੍ਹਾਂ ਨੇ ਸਿੱਖੀ ਅਪਣਾ ਲਈ ਤੇ ਪ੍ਰੇਮਾ ਭਗਤੀ ਵਿੱਚ ਜੁੜ ਗਏ, ਸਤਿਗੁਰੂ ਨੇ ਕੁਝ ਵੀ ਫਿਰ ਉਹਨਾਂ ਕੋਲੋਂ ਲੁਕਾ ਕੇ ਨਹੀਂ ਰੱਖਿਆ। ਸਾਰੇ ਦੇ ਸਾਰੇ ਲੋਕ ਪਰਲੋਕ ਦੇ ਸੁੱਖ ਆਪਣੇ ਪਿਆਰਿਆਂ ਦੀ ਝੋਲੀ ਵਿੱਚ ਪਾ ਦਿੱਤੇ। ਵਾਰ 28 ਪੌੜੀ 2 ਵਿੱਚ ਪਾਵਨ ਪਵਿੱਤਰ ਬਚਨ ਸਿੱਖੀ ਦੀ ਨਿਸ਼ਕਾਮਤਾ ਦੇ ਬਾਰੇ 'ਚ ਫੁਰਮਾਨ ਕਰ ਰਹੇ ਹਨ। ਚਾਰ ਪਦਾਰਥ ਆਖੀਅਨ ਸਤਿਗੁਰ ਦੇ ਨਾ ਗੁਰਸਿੱਖ ਮੰਗੈ, 8 ਸਿੱਧੀ ਨਿਧੀ ਨਵੇਂ ਰਿੱਧ, ਨਾ ਗੁਰਸਿੱਖ ਢਾਕੈ ਟੰਗੈ, ਕਾਮ ਧੇਣ ਲੱਖ ਲਖਮੀ, ਪਹੁੰਚ ਨਹੰਗੈ ਢੰਗ ਸੁਟੰਗੈ, ਲੱਖ ਪਾਰਸ ਲੱਖ ਪਾਰ ਜਾਤ, ਹੱਥ ਨਾ ਛੂੰਹਦਾ ਫਲ ਨਾ ਅਪੰਗੈ, ਤੰਤ ਮੰਤ ਪਾਖੰਡ ਲੱਖ, ਬਾਜੀਗਰ ਬਾਜਾਰੀ ਨੰਗੈ, ਪੀਰ ਮੁਰੀਦੀ ਗਾਖੜੀ, ਇਕਸ ਅੰਗ ਨਾ ਅੰਗਣ ਅੰਗੈ, ਗੁਰਸਿੱਖ ਦੂਜੇ ਭਾਵੋ ਸੰਗੈ, ਗੁਰਸਿੱਖ ਦੂਜੇ ਭਾਵੋ ਸੰਗੈ। ਗੁਰਸਿੱਖ ਦੇ ਅੰਦਰ ਜਿਹੜੇ ਸਿੱਖ ਨੇ ਸਿੱਖੀ ਕਮਾਈ ਹੈ, ਉਸ ਦੇ ਅੰਦਰ ਕਿੰਨੀ ਨਿਸ਼ਕਾਮਤਾ ਹੈ, ਫਰਮਾਨ ਕਰਦੇ ਨੇ। ਚਾਰ ਪਦਾਰਥ ਆਖੀਅਨ ਸਤਿਗੁਰ ਦੇ ਨਾ ਗੁਰਸਿੱਖ ਮੰਗੈ, ਜਿਹੜੇ ਚਾਰ ਪਦਾਰਥ ਧਰਮ, ਅਰਥ, ਕਾਮ, ਮੋਖ ਸੰਸਾਰ ਵਿੱਚ, ਇਸ ਦੁਨੀਆਂ ਵਿੱਚ ਆਖੀਦੇ, ਸਤਿਗੁਰੂ ਜੀ ਦੇ ਤਾਂ ਦਿੰਦੇ ਨੇ ਗੁਰਸਿੱਖ ਨੂੰ, ਪਰੰਤੂ ਗੁਰਸਿੱਖ ਮੰਗਦੇ ਨਹੀਂ ਹਨ। ਸਤਿਗੁਰ ਦੇ ਨਾ ਗੁਰਸਿੱਖ ਮੰਗੇ, ਭਾਵ ਗੁਰਸਿੱਖ ਦੇ ਅੰਦਰ ਮੰਗਣ ਦੀ ਲਾਲਸਾ ਹੀ ਕੋਈ ਨਹੀਂ। ਗੁਰਸਿੱਖ ਦੇ ਅੰਦਰ ਕੇਵਲ ਭਾਵਨਾ ਹੈ ਕਿ ਮੈਂ ਤੇਰੀ ਬੰਦਗੀ ਕਰਨੀ ਹੈ, ਨਾਮ ਜਪਣਾ, ਸਿਮਰਨ ਕਰਨਾ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਚ ਸਤਿਗੁਰੂ ਸ਼ਹਿਨਸ਼ਾਹ ਨੇ ਇੱਕ ਵਚਨ ਉਚਾਰਨ ਕੀਤਾ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਚੈ। ਪਰਮੇਸ਼ਰ ਦਾ ਪਿਆਰਾ ਭਗਤ ਕੇਵਲ ਸਿਰਫ ਤੇ ਸਿਰਫ ਉਹ ਨਿਰੰਕਾਰ ਪਰਮਾਤਮਾ ਦੀ ਭਗਤੀ ਦੀ ਦਾਤ ਹੀ ਮੰਗਦਾ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕਿਸੇ ਫਲ ਦੀ ਇੱਛਾ ਨਹੀਂ ਰੱਖਦਾ, ਬੰਦਗੀ ਕਰਦਾ ਵੀ, ਨਾਮ ਜਪਦਾ, ਸਿਮਰਨ ਕਰਦਾ, ਤਾਂ ਵੀ ਕਿਸੇ ਫਲ ਦੀ ਇੱਛਾ ਨਹੀਂ ਰੱਖਦਾ। ਕੀ ਮੰਗਦਾ? ਕਹਿੰਦਾ, ਸਤਿਗੁਰੂ ਤੂੰ ਪ੍ਰਸੰਨ ਹੋਣਾ ਚਾਹੀਦਾ, ਮੈਂ ਤੇ ਨਾਮ ਜਪਣਾ, ਬਾਣੀ ਪੜ੍ਹਨੀ, ਸਿਮਰਨ ਕਰਨਾ, ਸਤਸੰਗ ਕਰਨਾ, ਮੈਂ ਤੇ ਤੈਨੂੰ ਪ੍ਰਸੰਨ ਕਰਨ ਵਾਸਤੇ, ਮੈਂ ਤੇ ਸਤਿਗੁਰੂ ਤੈਨੂੰ ਰਜਾਉਣਾ। ਵੱਟੇ ਚ ਮੰਗਣਾ ਕੁਛ ਵੀ ਨਹੀਂ, ਜਦੋਂ ਫਿਰ ਕੋਈ ਮੰਗਦਾ ਨਹੀਂ ਨਾ, ਫਿਰ ਸਤਿਗੁਰੂ ਤੁਰਠ ਕੇ ਸਾਰਾ ਕੁਛ ਹੀ ਝੋਲੀ ਚ ਪਾਈ ਜਾਂਦੇ, ਸਤਿਗੁਰੂ ਤੁਰਠ ਕੇ ਸਭ ਲੋਕ ਪਰਲੋਕ ਦੇ ਪਦਾਰਥ ਦੇਈ ਜਾਂਦਾ। ਇਸ ਲਈ ਭਾਈ ਗੁਰਦਾਸ ਜੀ ਫਰਮਾਨ ਕਰਦੇ ਵੀ ਚਾਰ ਪਦਾਰਥ ਆਖੀਆਂ ਨੇ, ਜਿਹੜੇ ਚਾਰ ਪਦਾਰਥ ਵੀ ਦੁਨੀਆਂ ਚ ਆਖੇ ਜਾਂਦੇ ਆ, ਸਤਿਗੁਰ ਦੇ ਨਾ ਗੁਰਸਿੱਖ ਮੰਗੇ। ਸਤਿਗੁਰੂ ਦਿੰਦਾ ਹੈ, ਪਰ ਸਿੱਖ ਖਾਹਿਸ਼ ਕੋਈ ਨਹੀਂ ਰੱਖਦੇ ਕਿ ਸਤਿਗੁਰੂ ਲੁਕਾ ਕੇ ਕੁਛ ਨਹੀਂ ਰੱਖਦੇ। ਅੱਠ ਸਿੱਧੀ ਨਿਧੀ ਨਵੇਂ ਰਿੱਧ ਨਾ ਗੁਰਸਿੱਖ ਢਾਕੈ ਟੰਗੈ। ਸੰਸਾਰ ਦੀਆਂ ਸਾਰੀਆਂ ਅੱਠ ਸਿੱਧੀਆਂ, ਨੌ ਨਿਧੀਆਂ, 18 ਰਿਧੀਆਂ ਨੂੰ ਗੁਰਸਿੱਖ ਲੋੜ ਵੇਲੇ ਵੀ ਨਹੀਂ ਮੰਗਦੇ। ਢਾਕੈ ਟੰਗਿਆ ਦਾ ਮਤਲਬ ਹੁੰਦਾ ਕਿ ਐਵੇਂ ਪੱਲੇ ਬੰਨ ਕੇ ਨਹੀਂ ਟੰਗੀ ਫਿਰਦੇ ਇਹਨਾਂ ਨੂੰ, ਆ ਮੈਨੂੰ ਰਿਧੀਆਂ ਸਿੱਧੀਆਂ ਮਿਲ ਜਾਣ। ਜਿਵੇਂ ਜੋਗੀ ਲੋਕ, ਸਿੱਧ ਲੋਕ, ਗੋਰਖ ਨਾਥ ਦੇ ਚੇਲੇ ਤਰ੍ਹਾਂ ਤਰ੍ਹਾਂ ਦੀਆਂ ਕਰਾਮਾਤਾਂ, ਰਿਧੀਆਂ ਸਿੱਧੀਆਂ ਤੇ ਸ਼ਕਤੀਆਂ ਨਾਲ ਲੋਕਾਂ ਨੂੰ ਵਸ ਵਿੱਚ ਕਰਨ ਦਾ ਯਤਨ ਕਰਦੇ ਸੀ। ਜਿਹੜਾ ਗੁਰਸਿੱਖ ਹੈ, ਰਿਧੀਆਂ ਸਿੱਧੀਆਂ ਨਿਧੀਆਂ ਕੋਈ ਢਾਕੇ ਨਹੀਂ ਟੰਗੀ ਫਿਰਦੇ, ਮਤਲਬ ਉਹ ਆਪਣੇ ਪੱਲੇ ਬੰਨ ਕੇ ਟੰਗ ਕੇ ਨਹੀਂ ਤੁਰੇ ਫਿਰਦੇ, ਮੰਗਦੇ ਹੀ ਨਹੀਂ ਕੁਛ ਵੀ, ਨਿਸ਼ਕਾਮ ਹੋ ਕੇ ਸੇਵਾ ਕਰਦੇ ਨੇ, ਕੋਈ ਇੱਛਾ ਨਹੀਂ। ਕਾਮ ਧੇਣ ਲੱਖ ਲਖਮੀ ਪਹੁੰਚ ਨਹੰਗੈ ਢੰਗ ਸੁਢੰਗੈ। ਲੱਖਾਂ ਕਾਮ ਧੇਨ ਜਿਹਨਾਂ ਬਾਰੇ ਮੰਨਿਆ ਗਿਆ ਕਿ ਕਾਮ ਧੇਨ ਗਊ ਕੋਲੋਂ ਜੋ ਮੰਗੀ ਉਹ ਮਿਲ ਜਾਂਦਾ, ਕਹਿਣ ਲੱਗੇ ਲੱਖਾਂ ਕਾਮ ਧੇਨ ਗਊਆਂ, ਲੱਖਾਂ ਹੀ ਲਛਮੀਆਂ। ਕਈ ਸ੍ਰੇਸ਼ਟ ਢੰਗਾਂ ਨਾਲ ਗੁਰਸਿੱਖ ਜਿਹੜੇ ਨਾ ਸਿੱਖੀ ਕਮਾਉਣ ਵਾਲੇ, ਉਹਨਾਂ ਨੂੰ ਮੋਹਿਤ ਹੀ ਨਹੀਂ ਕਰ ਸਕਦੀ ਕੋਈ ਕਾਮ ਧੇਨ ਗਊ, ਕੋਈ ਸੰਸਾਰ ਦੀ ਲਛਮੀ। ਲਛਮੀ ਦਾ ਮਤਲਬ ਮਾਇਆ। ਕਹਿੰਦੇ ਲੱਖਾਂ ਲਖਮੀਆਂ ਇੱਥੇ ਤੁਰੀਆਂ ਫਿਰਨ ਮਾਇਆ ਰੂਪ ਧਾਰ ਕੇ, ਪਰੰਤੂ ਜਿਹੜੇ ਗੁਰਸਿੱਖ ਨੇ ਸਾਧ ਸੰਗਤ, ਉਹਨਾਂ ਨੂੰ ਇਹ ਚੀਜ਼ਾਂ ਮੋਹਿਤ ਹੀ ਨਹੀਂ ਕਰ ਸਕਦੀਆਂ। ਇੱਕ ਗੱਲ ਚੇਤੇ 'ਚ ਰੱਖਿਓ, ਜਿਹੜੀ ਮਾਇਆ ਵਾ ਇਹਦੇ ਕਈ ਰੂਪ ਨੇ। ਇਹ ਨਹੀਂ ਕਿ ਮਾਇਆ ਇਕੱਲਾ ਪੈਸਿਆਂ ਨੂੰ, ਰੁਪਈਆਂ, ਡਾਲਰਾਂ ਨੂੰ ਹੀ ਕਹਿੰਦੇ ਆ। ਮਾਇਆ ਦਾ ਮਤਲਬ ਆ ਜੋ ਸੰਸਾਰ ਜਗਤ ਵਿੱਚ ਆਪਾਂ ਤੱਕਦੇ, ਰਾਜ ਗੁਣ, ਤਾਮ ਗੁਣ, ਸੱਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਧੀਆਂ ਪੁੱਤਾਂ ਦੇ ਰੂਪ ਵਿੱਚ, ਪਤਨੀ ਦੇ ਰੂਪ ਵਿੱਚ, ਪਤੀ ਦੇ ਰੂਪ ਵਿੱਚ, ਹੋਰ ਸੰਸਾਰ ਦੇ ਰਿਸ਼ਤੇਦਾਰ ਸੰਬੰਧੀ, ਔਰ ਘਰ ਬਾਰ, ਦੌਲਤ, ਪ੍ਰੋਪਰਟੀ, ਬੜੇ ਰੂਪ ਹਨ ਇਹਦੇ। ਪ੍ਰਭਤਾ, ਵਡਿਆਈ, ਸ਼ੋਹਰਤ ਵੀ ਸਾਨੂੰ ਮਿਲ ਗਈ, ਆਪਾਂ ਹੰਕਾਰੀ ਹੋ ਗਏ, ਇਹ ਮਾਇਆ ਦਾ ਰੂਪ ਹੈ। ਧੰਨ ਗੁਰੂ ਅਮਰਦਾਸ ਦਾਤਾ ਜੀ ਨੇ ਆਨੰਦ ਸਾਹਿਬ ਦੀ ਪਾਵਨ ਬਾਣੀ ਚ ਫੁਰਮਾਨ ਕੀਤਾ, ਸਤਿਗੁਰੂ ਸ਼ਹਿਨਸ਼ਾਹ ਮਾਇਆ ਦੇ ਬਾਰੇ ਚ ਪਤਾ ਕੀ ਆਖਦੇ ਆ, ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਦੁਨੀਆਂ ਦੀ ਕੋਈ ਵੀ ਉਹ ਸ਼ੈ, ਸੰਸਾਰ ਦੀ ਕੋਈ ਵੀ ਉਹ ਵਸਤ, ਜਿਸ ਦੇ ਮੋਹ ਚ ਪੈ ਕੇ ਤੈਨੂੰ ਰੱਬ ਭੁੱਲ ਜਾਂਦਾ, ਉਹਦਾ ਨਾਮ ਆਇਆ ਹੈ। ਦੁਨੀਆਂ ਦੀ ਕੋਈ ਵੀ ਚੀਜ਼ ਜਿਸ ਨੇ ਤੈਨੂੰ ਰੱਬ ਨਾਲੋਂ ਤੋੜ ਦਿੱਤਾ, ਪਰਮੇਸ਼ਰ ਨਾਲੋਂ ਵਿਛੋੜ ਦਿੱਤਾ, ਉਹ ਮਾਇਆ ਹੈ। ਪਰੰਤੂ ਭਾਈ ਗੁਰਦਾਸ ਜੀ ਕਹਿਣ ਲੱਗੇ, ਅਨੇਕਾਂ ਲੱਖਾਂ ਕਾਮ ਧੇਨਾਂ ਤੇ ਲੱਖਾਂ ਲਛਮੀਆਂ ਭਾਵ ਮਾਇਆ ਕਈ ਤਰ੍ਹਾਂ ਦੇ ਰੂਪ ਨਾਲ ਦੁਨੀਆਂ ਵਿੱਚ ਤੁਰੀ ਫਿਰਦੀ ਹੋਵੇ, ਪਰ ਗੁਰਸਿੱਖ ਗੁਰੂ ਦੇ ਪਿਆਰੇ ਜਿਹੜੇ ਜੁੜ ਗਏ ਗੁਰੂ ਨਾਲ, ਉਹਨਾਂ ਨੂੰ ਇਹ ਮੋਹਿਤ ਨਹੀਂ ਕਰ ਸਕਦੀਆਂ, ਭਾਵ ਉਹ ਇਹਨਾਂ ਦੇ ਅਧੀਨ ਨਹੀਂ ਹੋ ਸਕਦੇ। ਲੱਖ ਪਾਰਸ ਲੱਖ ਪਾਰ ਜਾਤ, ਹੱਥ ਨਾ ਛੂਹਦਾ ਫਲ ਨਾ ਅਭੰਗੈ। ਲੱਖਾਂ ਪਾਰਸ, ਲੱਖਾਂ ਕਲਪ ਬਿਰਸ਼, ਜਿਨ੍ਹਾਂ ਦੇ ਬਾਰੇ ਚ ਕਹਿੰਦੇ ਨੇ ਕਿ ਕਲਪ ਬਿਰਸ਼ ਦੇ ਪਾਸੋਂ ਜੋ ਮੰਗੀਏ ਮਿਲਦਾ। ਪਾਰਸ ਉਹਦੇ ਨਾਲ ਲੋਹਾ ਤਾਂਬਾ ਆਦਿਕ ਲਾ ਦਈਏ, ਉਹਨੂੰ ਸੋਨਾ ਬਣਾ ਦਿੰਦਾ। ਕਹਿੰਦੇ ਲੱਖਾਂ ਪਾਰਸ ਲੱਖਾਂ ਪਾਰ ਜਾਤ, ਭਾਵ ਕਲਪ ਬਿਰਸ਼ ਐਸੇ ਹਨ ਜਿਨ੍ਹਾਂ ਦੇ ਫੁੱਲਾਂ ਨੂੰ ਸਿੱਖ ਹੱਥ ਵੀ ਨਹੀਂ ਲਾਉਂਦਾ, ਭਾਵ ਕਿ ਜਿਤਨੇ ਦਾ ਜਿਤਨਾ ਕੁਝ ਹੈ ਨਾ ਸੰਸਾਰ ਜਗਤ ਵਿੱਚ, ਇਹਨਾਂ ਵੱਲ ਗੁਰੂ ਦਾ ਸਿੱਖ ਜਿਹੜਾ ਤੱਕਦਾ ਵੀ ਨਹੀਂ ਗਾ। ਹੱਥ ਨਾ ਛੂਹਦਾ ਫਲ ਨਾ ਅਪੰਗੈ, ਹੱਥ ਨਾ ਛੂਹਦਾ ਦਾ ਮਤਲਬ ਹੁੰਦਾ ਵੀ ਇਹਨਾਂ ਨੂੰ ਹੱਥ ਵੀ ਨਹੀਂ ਲਾਉਂਦਾ, ਉਹਦਾ ਸੰਬੰਧ ਹੀ ਨਹੀਂ ਗਾ ਇਹਨਾਂ ਨਾਲ, ਕੋਈ ਇਹਨਾਂ ਕੋਲੋਂ ਫਲ ਨਹੀਂ ਲੈਣਾ ਚਾਹੁੰਦਾ, ਕੁਛ ਵੀ ਇਹਨਾਂ ਕੋਲੋਂ ਖਾਹਿਸ਼ ਨਹੀਂ ਰੱਖਦਾ ਉਹ। ਭਾਵ ਉਹਨੂੰ ਕਿਸੇ ਪਾਰਸ ਦੀ ਨਹੀਂ ਲੋੜ, ਉਹਨੂੰ ਕਿਸੇ ਕਾਮ ਧੇਨ ਗਊ ਦੀ ਨਹੀਂ ਲੋੜ, ਉਹਨੂੰ ਕਿਸੇ ਪਾਰ ਜਾਤ ਕਲਪ ਬਿਰਸ਼ ਦੀ ਨਹੀਂ ਲੋੜ, ਉਹਨੂੰ ਕਿਸੇ ਧਨ ਦੌਲਤ ਮਾਇਆ ਤੇ ਪਦਾਰਥ ਦੇ ਮਗਰ ਭੱਜਣ ਦੀ ਨਹੀਂ ਲੋੜ। ਉਹ ਸਤਿਗੁਰੂ ਦੇ ਚਰਨਾਂ ਨਾਲ ਗੁਰਸਿੱਖ ਜੁੜਦਾ, ਸਤਿਗੁਰੂ ਆਪੇ ਸਭ ਕੁਛ ਝੋਲੀ ਚ ਪਾਈ ਜਾਂਦੇ। ਤੰਤ ਮੰਤ ਪਾਖੰਡ ਲੱਖ ਬਾਜੀ ਗਰ ਬਾਜਾਰੀ ਨੰਗੈ। ਦੁਨੀਆਂ ਵਿੱਚ ਲੱਖਾਂ ਤੰਤਰ ਮੰਤਰ ਬੜੇ ਲੋਕ ਨੇ, ਬੜੇ ਐਸੇ ਸਾਧ ਵੀ ਨੇ ਦੁਨੀਆਂ ਚ ਤੁਰੇ ਫਿਰਦੇ ਜਿਨ੍ਹਾਂ ਦੇ ਪਾਸ ਜੰਤਰ ਮੰਤਰ ਤੰਤਰ ਹੈ। ਕਹਿਣ ਲੱਗੇ ਜਿਹੜਾ ਗੁਰਸਿੱਖ ਹੈ ਨਾ, ਇਹਨਾਂ ਤੰਤਰਾਂ ਮੰਤਰਾਂ ਨੂੰ ਪਖੰਡ ਸਮਝਦਾ ਹੈ। ਉਹ ਕਹਿੰਦਾ ਇਹ ਪਖੰਡ ਨੇ, ਉਹ ਬਾਜੀਗਰ ਬਾਜ਼ਾਰ ਦੇ ਵਿੱਚ ਠੱਗ ਤੁਰੇ ਫਿਰਦੇ ਆ ਜਿਹੜੇ ਇਹੋ ਜਿਹੇ ਤੰਤਰ ਮੰਤਰ ਤੇ ਜੰਤਰਾਂ ਦੇ ਪਖੰਡ ਕਰਦੇ ਆ। ਇਸ ਲਈ ਗੁਰਸਿੱਖ ਜਿਹੜਾ ਉਹ ਇੱਧਰਲੇ ਪਾਸੇ ਨੂੰ ਜਾਂਦਾ ਹੀ ਨਹੀਂ, ਕੋਈ ਨਹੀਂ ਉਹਨੂੰ ਪਤੀਜ ਸਕਦਾ। ਭਾਵ ਸਿੱਖ ਨੂੰ ਇੱਧਰਲੇ ਪਾਸਿਓਂ ਕੋਈ ਰਾਜੀ ਨਹੀਂ ਕਰ ਸਕਦਾ, ਉਹ ਕਿਸੇ ਜੰਤਰ ਮੰਤਰ ਤੰਤਰ ਵਾਲੇ ਪਾਸੇ ਬਾਜੀਗਰਾਂ ਵਾਲਾ ਕੰਮ ਤੇ ਕਰਾਮਾਤੀ ਕੰਮ ਨਹੀਂ ਕਰਦੇ। ਪੀਰ ਮੁਰੀਦੀ ਗਾਖੜੀ ਇੱਕ ਅੰਗਨ ਅੰਗਣ ਅੰਗੈ। ਪੀਰਾਂ ਦੀ ਮੁਰੀਦੀ ਭਾਵ ਸਤਿਗੁਰ ਦੀ ਜਿਹੜੀ ਸ਼ਗਿਰਦੀ ਹੈ, ਸਤਿਗੁਰੂ ਦੀ ਜਿਹੜੀ ਸੇਵਕੀ ਆ, ਸਤਿਗੁਰੂ ਜੀ ਦੀ ਜਿਹੜੀ ਸਿੱਖੀ ਆ। ਭਾਈ ਗੁਰਦਾਸ ਜੀ ਕਹਿੰਦੇ ਗਾਖੜੀ ਆ, ਗਾਖੜੀ ਦਾ ਮਤਲਬ ਔਖੀ ਕਠਣ ਆ। ਇਹ ਖਸਮ ਦੀ ਬਾਣੀ ਚ ਵੀ ਬਚਨ ਆਏ। ਧੰਨ ਗੁਰੂ ਰਾਮਦਾਸ ਦਾਤਾ ਜੀ ਕਹਿੰਦੇ ਸਤਿਗੁਰ ਕੀ ਸੇਵਾ ਗਾਖੜੀ, ਸਤਿਗੁਰ ਦੇ ਸੇਵਕ ਬਣਨਾ ਤੇ ਸੇਵਾ ਕਮਾਉਣੀ ਔਖੀ ਆ। ਪੁੱਛਿਆ ਮਹਾਰਾਜ ਕਿਹੜੀ ਗੱਲੋਂ ਔਖੀ ਸੇਵਾ? ਇਹ ਨਹੀਂ ਵੀ ਕੋਈ ਭਾਂਡੇ ਮਾਂਜਣੇ ਬੜੇ ਔਖੇ, ਤੱਪੜ ਝਾੜਨੇ ਬੜੇ ਔਖੇ, ਘਰੋਂ ਚੱਲ ਕੇ ਗੁਰਦੁਆਰੇ ਆਉਣਾ ਬੜਾ ਔਖਾ, ਇਹ ਨਹੀਂ ਔਖੀ ਗੱਲ। ਸਤਿਗੁਰ ਕੀ ਸੇਵਾ ਗਾਖੜੀ, ਗਾਖੜੀ ਦਾ ਮਤਲਬ ਕਠਿਨ ਹੈ। ਕਿਉਂ ਕਠਿਨ ਹੈ? ਸਿਰ ਦੀਜੈ ਆਪ ਗਵਾਏ। ਇਹੀ ਗੱਲ ਔਖੀ ਹੈ ਕਿ ਸਿਰ ਦੇਣਾ ਪੈਣਾ ਤੇ ਆਪਣਾ ਆਪ ਗਵਾਉਣਾ ਪੈਣਾ, ਤਾਂ ਸੇਵਾ ਕੀਤੀ ਜਾਣੀ ਹੈ। ਭਾਈ ਗੁਰਦਾਸ ਜੀ ਫਰਮਾਰੇ ਪੀਰ ਮੁਰੀਦ ਦੀ ਗਾਖੜੀ ਔਖੀ ਹੈ। ਇਕਸ ਅੰਗਨ ਅੰਗਣ ਅੰਗ ਹੈ, ਇਸ ਅੰਗਣ ਦੇ ਅੰਗ ਇੱਕ ਪਾਸੇ ਨਹੀਂ ਹਨ, ਭਾਵ ਇਹਦਾ ਇੱਕ ਇੱਕ ਪੇਚ ਹੈ ਨਾ ਜਿਹੜਾ। ਸਾਧ ਸੰਗਤ ਸੱਚ ਜਾਣਿਓ ਜੇ ਇਹ ਬੜਾ ਵੱਡਾ ਕਿਲਾ ਆ, ਇੱਕ ਇੱਕ ਪੇਚ ਇਹਦਾ ਖੋਲਣਾ ਸਿੱਖੀ ਦਾ। ਜਿਹੜਾ ਨਾਮ ਜਪਣਾ, ਸਿਮਰਨ ਕਰਨਾ, ਬਾਣੀ ਪੜ੍ਹਨੀ, ਸੰਤ ਸਿਪਾਹੀ ਬਣਨਾ, ਇਸ ਗੁਰਸਿੱਖੀ ਨੂੰ ਕਮਾਉਣ ਵਾਸਤੇ ਸੱਤ ਸੰਤੋਖ, ਦਇਆ, ਧਰਮ, ਧੀਰਜ ਦੇ ਧਾਰਨੀ ਹੋਣਾ, ਇਸ ਸਿੱਖੀ ਨੂੰ ਕਮਾਉਣ ਵਾਸਤੇ ਆਪਣਾ ਆਪ ਗੁਰੂ ਦੇ ਅੱਗੇ ਸਮਰਪਿਤ ਕਰ ਦੇਣਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਈ ਹੈ, ਤਨ ਮਨ ਧਨ ਗੁਰੂ ਨੂੰ ਦੇ ਦੇਣਾ, ਸੇਵਾ ਵੀ ਕਰਨੀ, ਸਿਮਰਨ ਵੀ ਕਰਨਾ, ਬੰਦਗੀ ਵੀ ਕਰਨੀ, ਭਗਤੀ ਵੀ ਕਮਾਉਣੀ, ਅੰਮ੍ਰਿਤ ਵੇਲੇ ਵੀ ਉੱਠਣਾ, ਇਸ਼ਨਾਨ ਪਾਨ ਵੀ ਕਰਨਾ, ਸਤਸੰਗ ਵੀ ਕਰਨਾ, ਗੁਰਦੁਆਰੇ ਵੀ ਜਾਣਾ, ਗੁਰੂ ਕੀ ਹਰ ਆਗਿਆ ਦਾ ਪਾਲਣ ਵੀ ਕਰਨਾ ਤੇ ਮੰਗਣਾ ਵੀ ਕੁਛ ਨਹੀਂ ਵੱਟੇ ਚ, ਨਿਸ਼ਕਾਮ ਹੋ ਕੇ ਸੇਵਾ ਕਰਨੀ। ਇਹ ਸਾਰੇ ਦੇ ਸਾਰੇ ਕਰਮ ਨਿਸ਼ਕਾਮ ਹੋ ਕੇ ਕਰਨੇ ਤੇ ਸਾਰੇ ਧਰਮ ਦੇ ਕੰਮ ਕਰਕੇ ਫਿਰ ਆਪਣੇ ਆਪ ਨੂੰ ਕਹਿਣਾ ਮੈਂ ਸਾਰਿਆਂ ਨਾਲੋਂ ਬੁਰਾ ਹਾਂ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਦਾਸ ਨੇ ਜਿਹੜੀ ਬੇਨਤੀ ਕਰਨੀ ਪਤਾ ਲੱਗਦਾ ਨਾ ਹੁਣ। ਭਾਈ ਗੁਰਦਾਸ ਜੀ ਕਹਿੰਦੇ ਇਸ ਕਰਕੇ ਇਹ ਜਿਹੜੀ ਹੈ ਸਿੱਖੀ ਹੈ ਜਿਹੜੀ, ਇਸ ਕਰਕੇ ਖੰਡੇ ਨਾਲੋਂ ਤਿੱਖੀ। ਇਹ ਬੇਅੰਤ ਐਸੇ ਗੁਣ ਨੇ ਤੇ ਸਾਰੇ ਦੇ ਸਾਰੇ ਗੁਣ ਵੀ ਧਾਰਨ ਕਰਨੇ, ਫਿਰ ਆਪਣਾ ਆਪ ਜਣਾਉਣਾ ਨਹੀਂ ਹੈ ਕਿ ਮੈਂ ਬੜਾ ਵੱਡਾ ਸਿੱਖ ਹੋ ਗਿਆ, ਮੈਂ ਬੜਾ ਵੱਡਾ ਸੰਤ ਸਾਧੂ ਤੇ ਸਿਪਾਹੀ ਬਣ ਗਿਆ, ਮੈਂ ਬੜਾ ਵੱਡਾ ਸੂਰਬੀਰ ਹੋ ਗਿਆ। ਨਹੀਂ, ਸਤਿਗੁਰ ਇਹ ਤੇਰੀ ਦਾਤ ਹੈ, ਦਾਤਾ ਜੀ ਇਹ ਤੁਹਾਡੀ ਬਖਸ਼ਿਸ਼ ਹੈ। ਕਦੇ ਸੋਚ ਕੇ ਵੇਖਣਾ, ਅੱਜ ਧਨ ਮਾਇਆ ਹੋਵੇ ਸਾਡੇ ਕੋਲ, ਅਮੀਰੀ ਹੋਵੇ, ਦੌਲਤ ਹੋਵੇ, ਸੁੱਖ ਹੋਣ, ਇਹਨਾਂ ਨੂੰ ਤੇ ਆਪਾਂ ਕਦੇ ਕਦੇ ਕਹਿ ਦਿੰਦੇ ਵੀ ਪਰਮਾਤਮਾ ਇਹ ਤੇਰੀ ਦਾਤ ਆ, ਪਰ ਇੱਥੋਂ ਤੱਕ ਜਾ ਕੇ ਵੀ ਸਿੱਖੀ ਕਮਾਉਣੀ ਹੋਵੇ, ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜਪਜੀ ਸਾਹਿਬ ਵਿੱਚ ਬਚਨ ਵਰਤਦੇ ਨੇ, ਕੇਤਿਆਂ ਦੁੱਖ ਭੂਖ ਸੱਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਔਖੀ ਬਾਤ ਹੋ ਗਈ ਨਾ ਹੁਣ, ਇੱਥੋਂ ਤੱਕ ਕਮਾਉਣਾ ਪੈਣਾ ਸਿੱਖੀ ਨੂੰ। ਪਰਮਾਤਮਾ ਦੁਨੀਆਂ ਵਿੱਚ ਕਿੰਨੇ ਲੋਕ ਨੇ ਜਿਹੜੇ ਦੁੱਖਾਂ ਦੀ ਮਾਰ ਸਹਿ ਰਹੇ ਆ, ਭੁੱਖਾਂ ਦੀ ਮਾਰ ਸਹਿ ਰਹੇ ਆ, ਨਿਤ ਮਾਰਾਂ ਪੈਂਦੀਆਂ ਉਹਨਾਂ ਨੂੰ, ਪਰ ਵਾਹਿਗੁਰੂ ਇਹ ਵੀ ਤੇਰੀ ਦਾਤ ਹੈ। ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਹੇ ਦਾਤਾਰ ਵਾਹਿਗੁਰੂ, ਇਹ ਵੀ ਤੇਰੀਆਂ ਦਾਤਾਂ, ਇਹ ਦੁੱਖ ਭੁੱਖ ਮਾਰ ਪੈਣੀ ਇਹ ਤੇਰੀਆਂ ਦਾਤਾਂ ਨੇ। ਇੱਥੋਂ ਤੱਕ ਜਾ ਕੇ ਵੀ ਉਹਨੂੰ ਕਹਿਣਾ ਕਿ ਤੂੰ ਮੈਨੂੰ ਦਾਤ ਦਿੱਤੀ ਹੈ, ਇਸੇ ਲਈ ਖੰਡੇ ਨਾਲੋਂ ਤਿੱਖੀ ਵਾਲ ਨਾਲੋਂ ਨਿੱਕੀ ਹੈ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਇਸ ਪੌੜੀ ਦੀ ਅਖੀਰਲੀ ਪੰਕਤੀ ਵਿੱਚ, ਗੁਰਸਿੱਖ ਦੂਜੇ ਭਾਵ ਸੰਗੈ। ਜਿਹੜਾ ਗੁਰੂ ਦਾ ਸਿੱਖ ਹੈ ਉਹ ਦੂਜੇ ਭਾਵ ਤੋਂ ਸੰਗਦਾ ਹੈ। ਦੂਜਾ ਭਾਵ ਦਾ ਮਤਲਬ ਗੁਰੂ ਨਾਲੋਂ ਪਿਆਰ ਤੋੜ ਕੇ ਤੇ ਕਿਤੇ ਹੋਰ ਦੂਜੀ ਜਗ੍ਹਾ ਤੇ ਗੰਢ ਲੈਣਾ, ਇਹਨੂੰ ਦੂਜਾ ਭਾਵ ਆਖਿਆ। ਦੂਜੇ ਭਾਵੋਂ ਸੰਗੈ, ਸੰਗਦਾ ਹੈ ਭਾਵ ਉਧਰਲੇ ਪਾਸੇ ਜਾਂਦਾ ਹੀ ਨਹੀਂ। ਕੋਈ ਬੱਚਾ ਬੋਲਦਾ ਨਾ ਹੋਵੇ ਆਪਣੇ ਨਾਲ, ਪਹਿਲੀ ਵਾਰੀ ਕਿਤੇ ਆਪਾਂ ਨੂੰ ਮਿਲੇ ਤੇ ਆਪਾਂ ਸਹਿਜ ਸੁਭਾਏ ਉਹਨੂੰ ਬੁਲਾਈਏ, ਨਾ ਬੋਲੇ ਤੇ ਘਰ ਦੇ ਕਹਿੰਦੇ ਤੁਹਾਡੇ ਕੋਲੋਂ ਸੰਗਦਾ ਵਾ, ਉਹਨੂੰ ਕਹੀਏ ਆ ਗੱਲ ਸੁਣਾ, ਆਉਂਦੀ ਵੀ ਹੋਵੇ ਉਹਨੂੰ ਪਰ ਉਹ ਬੋਲਦਾ ਨਹੀਂ। ਕਈ ਵਾਰੀ ਉਹਦੇ ਘਰਦਿਆਂ ਨੂੰ ਕਹੀਏ ਵੀ ਇਹ ਬੋਲਦਾ ਨਹੀਂ, ਕਹਿੰਦੇ ਤੁਹਾਡੇ ਕੋਲੋਂ ਸੰਗਦਾ ਹੈ। ਸੰਗਦਾ ਦਾ ਮਤਲਬ ਵੀ ਇਹਨੇ ਨਹੀਂ ਕਿਹਾ ਬੋਲਣਾ, ਇਹਨੇ ਨਹੀਂ ਗੱਲ ਕਰਨੀ, ਬਚਨ ਕਰਨਾ। ਗੁਰਸਿੱਖ ਦੂਜੇ ਭਾਵੋਂ ਸੰਗੈ, ਜਿਹੜਾ ਗੁਰਸਿੱਖ ਆ ਉਹ ਦੂਜੇ ਭਾਵੋਂ ਭਾਵ ਗੁਰੂ ਦੇ ਚਰਨਾਂ ਨਾਲੋਂ ਪ੍ਰੀਤ ਤੋੜ ਕੇ ਕਿਤੇ ਹੋਰ ਪ੍ਰੀਤ ਗੰਢਣ ਤੋਂ ਸੰਗਦਾ ਹੈ, ਭਾਵ ਪਾਉਂਦਾ ਹੀ ਨਹੀਂ ਗਾ ਕਿਤੇ। ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਜੁੜਿਆ ਸਤਿਗੁਰੂ ਦਾ ਅਨਿੰਨ ਸੇਵਕ ਬਣ ਜਾਂਦਾ ਹੈ। ਜਿਹੜਾ ਅਨਿੰਨ ਸੇਵਕ ਬਚਨ ਆਪਾਂ ਵਰਤਦੇ ਹਾਂ ਕਿ ਇਹ ਗੁਰੂ ਸਾਹਿਬ ਦਾ ਬੜਾ ਅਨਿੰਨ ਸੇਵਕ ਆ, ਅਨਿੰਨ ਸੇਵਕ ਦਾ ਮਤਲਬ ਹੁੰਦਾ ਜਿਹੜਾ ਆਪਣੇ ਗੁਰੂ ਦੇ ਬਰਾਬਰ ਦੁਨੀਆਂ ਵਿੱਚ ਕਿਸੇ ਨੂੰ ਸਮਝਦਾ ਹੀ ਨਹੀਂ, ਕੇਵਲ ਅਤੇ ਕੇਵਲ ਆਪਣੇ ਸਤਿਗੁਰੂ ਜੀ ਦੇ ਚਰਨਾਂ ਨਾਲ ਪ੍ਰੀਤ ਕਰਦਾ। ਐਸੇ ਗੁਰਸਿੱਖ ਪਿਆਰਿਆਂ ਨੂੰ ਆਪਾਂ ਅਨਿੰਨ ਸੇਵਕ ਕਹਿੰਦੇ, ਜਿਹੜਾ ਕਿਸੇ ਵੀ ਕੀਮਤ ਦੇ ਉੱਤੇ ਤੇ ਕਿਸੇ ਵੀ ਅਹੁਦੇ ਰੁਤਬੇ ਦੀ ਖਾਤਰ ਕਿਸੇ ਲਾਲਚ ਵਿੱਚ ਆਣ ਕੇ ਵੀ ਆਪਣੇ ਸਤਿਗੁਰੂ ਦਾ ਪੱਲਾ ਨਹੀਂ ਛੱਡਦਾ, ਉਹਨੂੰ ਅਨਿੰਨ ਸੇਵਕ ਕਹਿੰਦੇ ਹਨ। ਕਹਿਣ ਲੱਗੇ ਜਿਹੜੇ ਗੁਰੂ ਦੇ ਸਿੱਖ ਗੁਰਮਤਿ ਗਾਡੀ ਰਾਹ ਤੇ ਚੱਲ ਪਏ ਉਹ ਸਤਿਗੁਰੂ ਜੀ ਦੇ ਅਨਿੰਨ ਸੇਵਕ ਹੋ ਗਏ, ਗੁਰੂ ਦਾ ਪੱਲਾ ਨਹੀਂ ਛੱਡਦੇ, ਸਤਿਗੁਰ ਦੇ ਦਰ ਤੇ ਸਦਾ ਵਾਸਤੇ ਜੁੜੇ ਰਹਿੰਦੇ ਨੇ।